ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਸਿੱਖ ਮਤ ਵਿੱਚ ਅਧਿਆਤਮੀਕਰਨ ਦਾ ਆਦਰਸ਼। ਆਓ ਉਸ ਦਾ ਅਗਲਾ ਅਤੇ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਭਾਗ ਦੀਆਂ ਕੁਝ ਸਤਰਾਂ ਦੁਬਾਰਾ ਪੜ੍ਹੀਆਂ ਜਾ ਰਹੀਆਂ ਹਨ ਜੀ। ਗੁਰੂ ਨਾਨਕ ਦੇਵ ਜੀ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਮਹਾਮਾਨਵ ਵੀ ਮੌਜੂਦ ਹਨ। ਪ੍ਰੇਮ ਦੀ ਇਹ ਆਤਮਿਕਤਾ ਮਨੁੱਖਾਂ ਅਤੇ ਫਰਿਸ਼ਤਿਆਂ ਯਾਨੀ ਦੇਵਤਿਆਂ ਦੋਹਾਂ ਵਿੱਚ ਸਾਂਝੀ ਹੈ। ਪਦਾਰਥ ਦਾ ਸਾਰਾ ਸੰਘਰਸ਼ ਇਸ ਭੌਤਿਕਤਾ ਨੂੰ ਮਿਟਾਉਣ ਵਿੱਚ ਹੈ ਤਾਂ ਜੋ ਸਿਰਜਣਾ ਦੀ ਜੋਤ ਨੂੰ ਜਗਾਇਆ ਜਾ ਸਕੇ, ਇਸ ਦੀ ਖੁਸ਼ੀ ਨੂੰ ਮਾਣਿਆ ਜਾ ਸਕੇ ਅਤੇ ਮਨੁੱਖਾਂ ਨੂੰ ਇਸ ਦਸ਼ਾ ਦੇ ਆਨੰਦ ਨੂੰ ਮਾਣਨ ਲਈ ਪ੍ਰੇਰਿਆ ਜਾ ਸਕੇ। ਗੁਰਮੁਖ ਦੀ ਇਹ ਵਿਸ਼ੇਸ਼ ਅੰਤਰੀਵ ਦਸ਼ਾ ਜੀਵਨ ਦਾ ਵਿਸ਼ੇਸ਼ ਗੁਣ ਜਾਂ ਲੱਛਣ ਆਉਂਦੀ ਹੈ। ਜਦੋਂ ਵੀ ਜੀਵਨ ਨੂੰ ਠੀਕ ਦਸ਼ਾ ਵੱਲ ਮੋੜ ਕੇ ਪੂਰੀ ਤਰ੍ਹਾਂ ਸਥਿਰ ਕਰ ਲਿਆ ਜਾਂਦਾ ਹੈ ਤਾਂ ਉਹ ਅਵਸ਼ੀ ਧਰਤੀ ਤੋਂ ਬਾਹਰੇ ਜਾਂ ਉੱਪਰਲੇ ਮਹਾਂ ਆਨੰਦ ਦੀ ਅਵਸਥਾ ਵਿੱਚ ਜਾ ਪ੍ਰਫੁੱਲਤ ਹੁੰਦਾ ਹੈ। ਇਸ ਅਵਸਥਾ ਵਿੱਚ ਮਨੁੱਖਾਂ ਅਤੇ ਜਾਨਵਰਾਂ ਦੇ ਦੇਹ ਸਰੂਪ, ਭਾਗ ਜਾਂ ਕਿਸਮਤ ਸਾਂਝੇ ਸਰੂਪ ਵਾਲੇ ਆਉਂਦੇ ਹਨ। ਪੁੰਨ ਅਤੇ ਪਾਪ ਉਹ ਖਿਡੌਣੇ ਹਨ ਜਿਨ੍ਹਾਂ ਨਾਲ ਅਗਿਆਨੀ ਮਨੁੱਖ ਸਦੀਆਂ ਤੱਕ ਖੇਡਦਾ ਅਤੇ ਆਪਣਾ ਸਮਾਂ ਨਸ਼ਟ ਕਰਦਾ ਰਿਹਾ ਹੈ। ਫਿਰ ਦੁਹਰਾ ਦੇਈ, ਪੁੰਨ ਅਤੇ ਪਾਪ ਉਹ ਖਿਡੌਣੇ ਹਨ ਜਿਨ੍ਹਾਂ ਨਾਲ ਅਗਿਆਨੀ ਮਨੁੱਖ ਸਦੀਆਂ ਤੱਕ ਖੇਡਦਾ ਅਤੇ ਆਪਣਾ ਸਮਾਂ ਨਸ਼ਟ ਕਰਦਾ ਰਿਹਾ ਹੈ। ਪਦਾਰਥ ਦੇ ਹਰ ਤੱਤ ਵਿੱਚ, ਇੱਥੋਂ ਤੱਕ ਕਿ ਸ਼ੇਰ ਜਾਂ ਚੀਤੇ ਦੇ ਦਿਲ ਵਿੱਚ ਵੀ ਆਤਮਿਕਤਾ ਦੀ ਸੱਚੀ ਕਿਰਨ ਉਸ ਪ੍ਰਕਾਰ ਜਗਮਗਾ ਰਹੀ ਹੈ ਜਿਵੇਂ ਇੱਕ ਨਿਰਜਿੰਦ ਚਟਾਨ ਵਿੱਚ ਗੱਡਿਆ ਹੋਇਆ ਹੀਰਾ ਚਮਕ ਰਿਹਾ ਹੁੰਦਾ ਹੈ। ਇਸ ਹੀਰੇ ਦੇ ਪ੍ਰਕਾਸ਼ ਨੂੰ ਵਧਾਉਣ ਜਾਂ ਘਟਾਉਣ ਦੇ ਕਾਰਜ ਵਿੱਚ ਕਿਹੜੀ ਮਨੁੱਖੀ ਨੈਤਿਕਤਾ ਜਾਂ ਆਚਾਰ ਸੰਗਤਾ ਵਿਘਨ ਪਾ ਸਕਦੀ ਹੈ? ਗੁਰੂ ਨਾਨਕ ਦੇਵ ਜੀ ਨੇ ਪ੍ਰਭੂ ਦੀ ਸ੍ਰਿਸ਼ਟੀ ਨੂੰ ਤੱਕਿਆ ਹੈ ਅਤੇ ਮਨੁੱਖ ਦੀ ਅਸਥੂਲ ਪ੍ਰਕਿਰਤੀ ਵਿੱਚ ਗੱਢੇ ਹੋਏ ਇਸ ਹੀਰੇ ਵਰਗੀ ਆਤਮਾ ਨੂੰ ਵੇਖ ਲਿਆ ਹੈ ਜੋ ਵਾਸਤਵਿਕ ਸੁੰਦਰਤਾ ਦੀ ਆਤਮਾ ਨੂੰ ਸਾਖਿਆਤ ਕਰਦੀ ਹੈ। ਫਿਰ ਦੁਹਰਾ ਦੇਈਏ, ਪਦਾਰਥ ਦੇ ਹਰ ਤੱਤ ਵਿੱਚ, ਇੱਥੋਂ ਤੱਕ ਕਿ ਸ਼ੇਰ ਜਾਂ ਚੀਤੇ ਦੇ ਦਿਲ ਵਿੱਚ ਵੀ ਆਤਮਿਕਤਾ ਦੀ ਸੱਚੀ ਕਿਰਨ ਉਸ ਪ੍ਰਕਾਰ ਜਗਮਗਾ ਰਹੀ ਹੈ ਜਿਵੇਂ ਕਿ ਇੱਕ ਨਿਰਜਿਨ ਚਟਾਨ ਵਿੱਚ ਗੱਢਿਆ ਹੋਇਆ ਹੀਰਾ ਚਮਕ ਰਿਹਾ ਹੁੰਦਾ ਹੈ। ਇਸ ਹੀਰੇ ਦੇ ਪ੍ਰਕਾਸ਼ ਨੂੰ ਵਧਾਉਣ ਜਾਂ ਘਟਾਉਣ ਦੇ ਕਾਰਜ ਵਿੱਚ ਕਿਹੜੀ ਮਨੁੱਖੀ ਨੈਤਿਕਤਾ ਜਾਂ ਆਚਾਰ ਸੰਗਤਾ ਵਿਘਨ ਪਾ ਸਕਦੀ ਹੈ? ਗੁਰੂ ਨਾਨਕ ਦੇਵ ਜੀ ਨੇ ਪ੍ਰਭੂ ਦੀ ਸ੍ਰਿਸ਼ਟੀ ਨੂੰ ਤੱਕਿਆ ਹੈ ਅਤੇ ਮਨੁੱਖ ਦੀ ਅਸਥੂਲ ਪ੍ਰਕਿਰਤੀ ਵਿੱਚ ਗੱਢੇ ਹੋਏ ਸੀਰੇ ਵਰਗੀ ਆਤਮਾ ਨੂੰ ਵੀ ਵੇਖ ਲਿਆ ਹੈ ਜੋ ਵਾਸਤਵਿਕ ਸੁੰਦਰਤਾ ਦੀ ਆਤਮਾ ਨੂੰ ਸਾਖਿਆਤ ਕਰਦੀ ਹੈ। ਆਪ ਇਸ ਨੂੰ ਅਦਭੁਤ ਰੂਪ ਵਿੱਚ ਜਗਮਗਾ ਰਿਹਾ ਤੱਕਦੇ ਹਨ। ਆਪ ਇਸ ਦੀ ਜੀਦਾਨੀ ਸੁੰਦਰਤਾ ਦਾ ਗੁਣ ਗਾਇਨ ਕਰਦੇ ਹਨ ਅਤੇ ਆਤਮਾ ਦੇ ਇਸ ਨਿਰੰਤਰ ਹੁਲਾਰੇ ਵਿੱਚ ਆਨੰਦ ਵਿਭੋਰ ਹੋ ਜਾਂਦੇ ਹਨ। ਇਹ ਸਭ ਕੁਝ ਬੜਾ ਸੁੰਦਰ ਹੈ। ਇੱਥੋਂ ਤੱਕ ਕਿ ਪਦਾਰਥ ਦੀ ਹੋਣੀ ਵੀ ਇਸ ਦੇ ਆਤਮ ਸਤਾ ਵਿੱਚ ਪ੍ਰਵਿਰਤ ਹੋਣ ਵਿੱਚ ਜੁੜੀ ਹੋਈ ਹੈ। ਗੁਰੂ ਜੀ ਦੇ ਹਿਰਦੇ ਅੰਦਰ ਇਹ ਪ੍ਰਜਵਲਿਤ ਭਾਵਨਾ ਸੀ ਕਿ ਨਦਰ ਕਰਮ ਦੁਆਰਾ ਲੋਕਾਂ ਅੰਦਰ ਪ੍ਰਭੂ ਦੀ ਸੁੰਦਰਤਾ ਨੂੰ ਨਿਹਾਰ ਸਕਣ ਲਈ ਉਸ ਦੀ ਅੰਤਰ ਦ੍ਰਿਸ਼ਟੀ ਨੂੰ ਜਗਾਇਆ ਜਾ ਸਕੇ। ਫਿਰ ਦੁਹਰਾ ਦੇਈ, ਗੁਰੂ ਜੀ ਦੇ ਹਿਰਦੇ ਅੰਦਰ ਇਹ ਪ੍ਰਜਵਲਿਤ ਭਾਵਨਾ ਸੀ ਕਿ ਨਦਰ ਕਰਮ ਦੁਆਰਾ ਲੋਕਾਂ ਅੰਦਰ ਪ੍ਰਭੂ ਦੀ ਸੁੰਦਰਤਾ ਨੂੰ ਨਿਹਾਰ ਸਕਣ ਲਈ ਉਸ ਦੀ ਅੰਤਰ ਦ੍ਰਿਸ਼ਟੀ ਨੂੰ ਜਗਾਇਆ ਜਾ ਸਕੇ। ਆਪ ਇਸ ਸਾਰੇ ਵਰਤਾਰੇ ਨੂੰ ਅਜਿਹੀ ਸਾਵਧਾਨੀ ਨਾਲ ਵਾਚਦੇ ਘੋਖਦੇ ਸਨ ਜਿਵੇਂ ਇੱਕ ਮਾਲੀ ਕਿਸੇ ਨੰਨੇ ਪੌਦੇ ਨੂੰ ਵੱਧ ਫੁੱਲ ਕੇ ਰੋਸ਼ਨੀ ਨੂੰ ਪ੍ਰਾਪਤ ਕਰ ਸਕਣ ਲਈ ਉਸਦੇ ਸਿਰ ਨੂੰ ਉੱਚਾ ਕਰਨ ਵਿੱਚ ਸਹਾਇਕ ਸਿੱਧ ਹੁੰਦਾ ਹੈ। ਪ੍ਰੇਮ ਦੇ ਸੇਵਾ ਭਾਵ ਦੇ ਮਹਾਨ ਸੰਗੀਤ ਵਿੱਚ ਵਿਚਰੋ। ਪ੍ਰੇਮ ਅਤੇ ਆਤਮ ਸਮਰਪਣ ਚਿੰਤਨ ਤੋਂ ਵਧੇਰੇ ਸ੍ਰੇਸ਼ਟ ਹਨ। ਇਹੋ ਹੀ ਗੁਰੂ ਜੀ ਦਾ ਮਤ ਜਾਂ ਦ੍ਰਿਸ਼ਟੀਕੋਣ ਹੈ। ਬਹੁਤ ਜ਼ਰੂਰੀ ਨੁਕਤਾ ਹੈ, ਫਿਰ ਦੁਹਰਾ ਦੇਈਏ। ਪ੍ਰੇਮ ਦੇ ਸੇਵਾ ਭਾਵ ਦੇ ਮਹਾਨ ਸੰਗੀਤ ਵਿੱਚ ਵਿਚਰੋ। ਪ੍ਰੇਮ ਅਤੇ ਆਤਮ ਸਮਰਪਣ ਚਿੰਤਨ ਤੋਂ ਵਧੇਰੇ ਸ੍ਰੇਸ਼ਟ ਹਨ। ਇਹੋ ਹੀ ਗੁਰੂ ਜੀ ਦਾ ਮਤ ਜਾਂ ਦ੍ਰਿਸ਼ਟੀਕੋਣ ਹੈ। ਇਹ ਤਾਂ ਫੁੱਲ, ਨਦੀ ਅਤੇ ਤਾਰੇ ਵਰਗੇ ਸਿੱਧੇ ਸਾਦੇ ਜੀਵਨ ਸਮਾਨ ਹੈ। ਮੁਹੰਮਦ ਸਾਹਿਬ ਦੇ ਅਦ੍ਰਿਸ਼ਟ ਜੀਵਨ ਦੇ ਪਿਛੋਕੜ ਵਿੱਚ ਕਈ ਫਰਿਸ਼ਤੇ ਆ ਕੇ ਰੱਬੀ ਸੰਦੇਸ਼ ਨੂੰ ਇਲਹਾਮ ਦੇ ਰੂਪ ਵਿੱਚ ਦਿੰਦੇ ਸਨ। ਆਪ ਨੇ ਲੋਕਾਂ ਨੂੰ ਇਸ ਰੱਬੀ ਸੰਦੇਸ਼ ਤੋਂ ਜਾਣੂ ਕਰਾਉਣ ਲਈ ਅਤੇ ਆਪਣੀ ਹਸਤੀ ਵਿਚਲੇ ਉਤਸ਼ਾਹ ਤੋਂ ਜਾਣੂ ਕਰਾਉਣ ਲਈ ਬੜੇ ਸਾਹਸਪੂਰਨ ਯਤਨ ਕੀਤੇ ਤਾਂ ਜੋ ਲੋਕਾਂ ਵਿੱਚ ਇਸ ਸ਼ਕਤੀ ਦੇ ਉਤਸ਼ਾਹ ਨੂੰ ਜਗਾਇਆ ਜਾ ਸਕੇ, ਤਾਂ ਜੋ ਸਮੂਹ ਮਨੁੱਖ ਜਾਤੀ ਇੱਕੋ ਭਾਈਚਾਰੇ ਵਿੱਚ ਪਰੋਈ ਜਾ ਸਕੇ। ਪਰ ਗੈਰ ਮੁਸਲਮਾਨਾਂ ਨੂੰ ਇਸ ਭਾਈਚਾਰੇ ਵਿੱਚ ਸ਼ਾਮਲ ਨਾ ਕੀਤਾ ਗਿਆ। ਹਾਲੇ ਵੀ ਇਹ ਵਿਤਕਰਾ ਮੁਸਲਮਾਨਾਂ ਦੀ ਮਾਨਸਿਕਤਾ ਨੂੰ ਚਿੰਬੜਿਆ ਹੋਇਆ ਹੈ। ਪਰ ਜੇ ਇਸਲਾਮ ਧਰਮ ਦੇ ਪੈਰੋਕਾਰ ਠੀਕ ਹੀ ਜਿਉਂਦੇ ਜਾਗਦੇ ਲੋਕ ਹਨ ਤਾਂ ਇੱਕ ਦਿਨ ਅਜਿਹਾ ਜ਼ਰੂਰ ਆਵੇਗਾ ਜਦੋਂ ਉਹ ਗੈਰ ਮੁਸਲਮਾਨਾਂ ਨੂੰ ਵੀ ਆਪਣਾ ਭਰਾ ਸਮਝ ਕੇ ਉਹਨਾਂ ਨੂੰ ਗਲਵਕੜੀ ਪਾਉਣਗੇ। ਤਦੋਂ ਇਸ ਇੱਕੋ ਝਟਕੇ ਨਾਲ ਹੀ ਇਸਲਾਮ ਗੁਰੂ ਨਾਨਕ ਦੇਵ ਜੀ ਦੇ ਸਿੱਖ ਮਤ ਨਾਲ ਆਮੇਲ ਖਾਵੇਗਾ। ਜਿੱਥੇ ਕੁਰਾਨ ਸ਼ਰੀਫ ਵਿੱਚ ਇਹ ਵੱਖਰਾਪਣ ਵਿਦਮਾਨ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਸਾਰੀ ਮਾਨਵ ਜਾਤੀ ਨੂੰ ਪੂਰਨ ਭਰਾਤਰੀਅਤਾ ਵਿੱਚ ਪਰੋਂਦਾ ਹੈ। ਇਸ ਪ੍ਰਕਾਰ ਗੁਰੂ ਗ੍ਰੰਥ ਸਾਹਿਬ ਵਿੱਚ ਈਸਾਈ ਅਤੇ ਇਸਲਾਮ ਧਰਮਾਂ ਦੇ ਸਾਰੇ ਗੁਣ ਅਤੇ ਵਿਸ਼ੇਸ਼ਤਾਵਾਂ ਆ ਗਈਆਂ ਹਨ। ਸਾਰੰਸ਼ ਵਜੋਂ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਉਸ ਸੰਦੇਸ਼ ਨੂੰ ਲੱਭਦਾ ਹਾਂ ਜੋ ਹੁਣ ਤੱਕ ਸੰਸਾਰ ਲਈ ਮੋਹਰ ਬੰਦ ਹੀ ਰਿਹਾ ਹੈ। ਗੁਰੂ ਨਾਨਕ ਸਾਹਿਬ ਦੇ ਨੈਣ ਸ੍ਰਿਸ਼ਟੀ ਵਿੱਚ ਵਿਦਮਾਨ ਆਤਮਕਤਾ ਉੱਤੇ ਗੱਡੇ ਹੋਏ ਹਨ ਅਤੇ ਆਪ ਇਸ ਆਤਮਕ ਸੁੰਦਰਤਾ ਦੀ ਸ਼ਾਨ ਨੂੰ ਨੀਵੀਆਂ, ਗਰੀਬਾਂ, ਪਾਪੀਆਂ ਅਤੇ ਪੁੰਨੀਆਂ ਸਭ ਵਿੱਚ ਸਮਾਨ ਰੂਪ ਵਿੱਚ ਵਿਆਪਕ ਮੰਨਦੇ ਹਨ। ਇੱਥੋਂ ਤੱਕ ਕਿ ਸੁੰਦਰਤਾ ਬਨਾਂ ਅਤੇ ਘਾਹਾਂ ਵਿੱਚ ਵੀ ਮੌਜੂਦ ਹੈ ਅਤੇ ਸਾਰੇ ਪਦਾਰਥਕ ਵਿਸ਼ਵ ਵਿੱਚ ਇਸ ਸੁੰਦਰਤਾ ਦੀਆਂ ਰਿਸ਼ਮਾਂ ਚਮਕ ਰਹੀਆਂ ਹਨ। ਗੁਰੂ ਸਾਹਿਬ ਦੇ ਕੰਨਾਂ ਵਿੱਚ ਇਸ ਸੁੰਦਰਤਾ ਦਾ ਸੰਗੀਤ ਪੌਣ ਪਾਣੀ ਅਤੇ ਬੈਸੰਤਰ ਦੁਆਰਾ ਗੂੰਜਦਾ ਸੁਣਾਈ ਦੇ ਰਿਹਾ ਹੈ। ਆਪ ਨਾ ਆਤਮਾ ਬਾਰੇ ਵਿਚਾਰ ਕਰਦੇ ਹਨ, ਨਾ ਪਰਮਾਤਮਾ ਬਾਰੇ ਅਤੇ ਨਾ ਹੀ ਮਨੁੱਖ ਬਾਰੇ ਕੋਈ ਬਹਿਸ ਛੇੜਦੇ ਹਨ। ਆਪ ਤਾਂ ਉਸ ਅਕਥ ਕਥਾ ਦਾ ਗੀਤ ਗਾ ਰਹੇ ਹਨ ਜਿਸ ਨੂੰ ਕਿ ਆਪ ਨਿਹਾਰ ਰਹੇ ਹਨ ਅਤੇ ਸ੍ਰਿਸ਼ਟੀ ਵਿੱਚ ਵਿਆਪਕ ਇਸ ਸੁੰਦਰਤਾ ਦੀ ਆਰਾਧਨਾ ਕਰਦੇ ਹਨ। ਆਪ ਮਾਨਸਿਕ ਜਾਂ ਨੈਤਿਕ ਵਸੀਕਾਰ ਜਾਂ ਸੰਜਮ ਨੂੰ ਧਾਰਨ ਕਰਨ ਦੇ ਇੱਛੁਕ ਨਹੀਂ, ਸਗੋਂ ਆਪ ਤਾਂ ਇਸ ਗੀਤ ਦਾ ਗਾਇਨ ਕਰਕੇ ਕੁਦਰਤ ਨੂੰ ਵੀ ਆਪਣੇ ਸਹਿਯੋਗੀ ਬਣਨ ਲਈ ਸੱਦਾ ਦੇ ਰਹੇ ਹਨ ਤਾਂ ਜੋ ਸਮਸਤ ਜਨ ਸਮੂਹ ਨੂੰ ਉਸ ਪ੍ਰਭੂ ਪ੍ਰੀਤਮ ਦੀ ਮਹਾਨ ਹਸਤੀ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਪ੍ਰਕਾਰ ਇੱਥੇ ਗੁਰੂ ਨਾਨਕ ਜੀ ਅਤੇ ਉਹਨਾਂ ਦੇ ਸੰਸਾਰ ਨਾਲ ਰਲ ਕੇ ਪ੍ਰਕਿਰਤੀ ਗਾਉਣ ਲੱਗ ਪੈਂਦੀ ਹੈ ਅਤੇ ਆਪ ਦੀ ਆਵਾਜ਼ ਅਤੇ ਨਿੱਜੀ ਛੋਹ ਸਾਰੇ ਸੱਚੇ ਚਿੰਤਕਾਂ ਨੂੰ ਸਹਿਜ ਸ਼ਾਂਤੀ ਪ੍ਰਦਾਨ ਕਰਦੀ ਹੈ। ਕੁਦਰਤ ਦੇ ਪਦਾਰਥਕ ਸੰਘਰਸ਼ ਦੇ ਇਸ ਪਦਾਰਥਕ ਗੰਧ ਮਨ ਦੇ ਸੰਘਰਸ਼ ਵਿੱਚ ਮਨੁੱਖ ਤਾਂ ਪ੍ਰਭੂ ਪ੍ਰੀਤਮ ਦਾ ਸ਼ੁਕਰ ਕਰਦਾ ਹੈ ਜਿਸ ਨੇ ਉਸਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਗੁਰੂ ਦੇ ਦਰਸ਼ਨ ਕਰਵਾਏ ਹਨ। ਇਹ ਤੱਥ ਜੇ ਉਹਨਾਂ ਵਿੱਚ ਵੀ ਗੁਰੂ ਨਾਨਕ ਜੀ ਵਰਗੇ ਮਨੁੱਖ ਰੂਪ ਦੀਆਂ ਸੰਭਾਵਨਾਵਾਂ ਮੌਜੂਦ ਹਨ ਤਾਂ ਸਭ ਯੁੱਗਾਂ ਅਤੇ ਸਭ ਜਾਤੀਆਂ ਦੇ ਗੰਭੀਰ ਚਿੰਤਕਾਂ ਅਤੇ ਸੱਚਿਆਰੇ ਮਨੁੱਖਾਂ ਲਈ ਸਹਿਜ ਸ਼ਾਂਤੀ ਅਤੇ ਸੁੱਖ ਪ੍ਰਦਾਨ ਕਰਨ ਵਾਲਾ ਹੈ। ਆਪ ਦੇ ਦਰਸ਼ਨ ਕਰਨ ਵਿੱਚ ਹੀ ਸਾਰੇ ਨੈਤਿਕ ਸ਼ਿਸ਼ਟਾਚਾਰ ਆ ਜਾਂਦੇ ਹਨ। ਇਸ ਆਕਾਸ਼ ਥਲੇ ਗੁਰੂ ਨਾਨਕ ਦੇਵ ਜੀ ਨਾਲ ਖੜ੍ਹਾ ਹੋ ਕੇ ਆਪ ਜੀ ਦੇ ਸ਼ਬਦਾਂ ਦੀਆਂ ਧੁਨਾਂ ਨੂੰ ਸੁਣ ਕੇ ਤਰੰਗਤ ਹੋ ਜਾਂਦਾ ਹੈ ਅਤੇ ਆਪ ਜੀ ਦੇ ਹਜ਼ੂਰੀ ਦਰਸ਼ਨ ਪਾ ਕੇ ਡੂੰਘੀ ਤਰ੍ਹਾਂ ਹਲੂਣਿਆ ਜਾਂਦਾ ਹੈ। ਇਸ ਵਿਸਮਾਦਜਨਕ ਮਨੋਦਸ਼ਾ ਵਿੱਚ ਉਹ ਆਪ ਮੁਹਾਰੇ ਹੀ ਕਹਿ ਉੱਠਦਾ ਹੈ, ਪ੍ਰਭੂ ਪ੍ਰੀਤਮ ਵਿਆਪਕ ਹੈ ਅਤੇ ਸਭ ਕੁਝ ਬੜਾ ਸੁੰਦਰ ਹੈ, ਕੋਈ ਵੀ ਗੱਲ ਗਲਤ ਨਹੀਂ ਹੈ। ਵਾਹੋ ਵਾਹੋ ਵਾਹੋ, ਇਹ ਜੀਵਨ ਉਸ ਪ੍ਰਭੂ ਪ੍ਰੀਤਮ ਦੀ ਦਾਤ ਹੈ, ਪ੍ਰੀਤਮ ਦੀ ਆਵੇਸ਼ਗਤ ਅਵਸਥਾ ਵੀ ਉਸਦੀ ਦੇਣ ਹੈ। ਸ੍ਰਿਸ਼ਟੀ ਬੜੀ ਵਿਸਮਾਦਜਨਕ ਹੈ, ਇਸ ਦੀ ਆਤਮਾ ਵਿੱਚ ਪ੍ਰਭੂ ਪ੍ਰੀਤਮ ਦੀ ਛੋਹ ਵਿਦਮਾਨ ਹੈ। ਇਸ ਸਮਸਤ ਮਹਾਂ ਆਨੰਦ ਦੇ ਕਾਂਗ ਉਛਾਲਿਆਂ ਦੀ ਅਮੁੱਕ ਖੁਸ਼ੀ ਹੀ ਜੀਵਨ ਹੈ। ਫਿਰ ਦੁਹਰਾ ਦੇਈਏ, ਵਾਹ ਵਾਹ ਵਾਹ, ਇਹ ਜੀਵਨ ਉਸ ਪ੍ਰਭੂ ਪ੍ਰੀਤਮ ਦੀ ਦਾਤ ਹੈ, ਪ੍ਰੇਮ ਦੀ ਆਵੇਸ਼ਗਤ ਅਵਸਥਾ ਵੀ ਉਸਦੀ ਦੇਣ ਹੈ। ਸ੍ਰਿਸ਼ਟੀ ਬੜੀ ਵਿਸਮਾਦਜਨਕ ਹੈ, ਇਸ ਦੀ ਆਤਮਾ ਵਿੱਚ ਪ੍ਰਭੂ ਪ੍ਰੀਤਮ ਦੀ ਛੋਹ ਵਿਦਮਾਨ ਹੈ। ਇਸ ਸਮਸਤ ਮਹਾਂ ਆਨੰਦ ਦੇ ਕਾਂਗ ਉਛਾਲਿਆਂ ਦੀ ਅਮੁੱਕ ਖੁਸ਼ੀ ਹੀ ਜੀਵਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।